ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਂਡ ਪਹਿਲਾ ਜਨਮ ਜਨਮ ਨਗਰ ਲਗਭਗ 5 ਕੁ ਵਰੇ ਹੋਏ ਕਿ 15ਵੀਂ ਸਦੀ ਵਿੱਚ ਤੂਰ ਅਥਵਾ ਤਵਾਰ ਜਾਂ ਤਨਵਾਰ ਕੌਮ ਦੇ ਰਾਜਪੂਤ ਸਮੇਂ ਦੀ ਹੇਰਾਫੇਰੀ ਦਾ ਸ਼ਿਕਾਰ ਹੋ ਕੇ ਦਿੱਲੀ ਤੇ ਰਾਜਪੂਤਾਨੇ ਵੱਲੋਂ ਆਪਣੇ ਘਰ ਘਾਟ ਛੱਡ ਪੰਜਾਬ ਵੱਲ ਆਏ ਤੇ ਕਈ ਥਾਈਂ ਖਿਲਰ ਗਏ। ਰਾਵੀ ਦਰਿਆ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇਸ ਕੌਮ ਦੀਆਂ ਕਈ ਬਸਤੀਆਂ ਆਬਾਦ ਹਨ। ਇਹਨਾਂ ਵਿੱਚੋਂ ਕੋਈ ਭਿੰਡਰ ਨਾਮੀ ਚੰਗਾ ਤਪ ਤੇਜ ਵਾਲਾ ਬਜ਼ੁਰਗ ਹੋਇਆ ਹੈ ਜਿਸ ਦੇ ਨਾਮ ਪਰ ਬਹੁਤ ਸਾਰੇ ਪਿੰਡ ਆਬਾਦ ਹਨ। ਰਿਆਸਤ ਸੰਗਰੂਰ ਵਿੱਚ ਕੋਈ ਖਾਰਾ ਭਿੰਡਰ ਨਾਮੀ ਪਿੰਡ ਹੈ। ਜ਼ਿਲ੍ਹਾ ਸਿਆਲਕੋਟ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਕਈ ਭਿੰਡਰ ਨਾਂ ਵਾਲੇ ਪਿੰਡ ਹਨ। ਰਿਆਸਤ ਉਦੈਪੁਰ ਮੈਵਾੜ ਵਿੱਚ ਵੀ ਇੱਕ ਭਿੰਡਰ ਪਿੰਡ ਹੈ। ਜ਼ਿਲ੍ਹਾ ਜਲੰਧਰ ਵਿੱਚ ਭਿੰਡਰ ਲੋਕ ਪੰਜਾਬ ਚੀਫਸ ਵਿੱਚੋਂ ਵੀ ਹਨ। ਇਸੇ ਕੌਮ ਦਾ ਇੱਕ ਸੂਰਬੀਰ ਚੰਨਣ ਨਾਮੀ ਬਲੀ ਪੁਰਸ਼ ਹੋਇਆ ਹੈ। ਉਸਨੇ ਸਤਲੁਜ ਦਰਿਆ ਦੇ ਦੱਖਣ ਵੱਲ 5 ਮੀਲ ਦੀ ਵਿੱਥ ਉੱਤੇ ਇੱਕ ਪਿੰਡ ਵਸਾਇਆ ਸੀ। ਪਹਿਲੋਂ ਪਹਿਲ ਇਸ ਨੂੰ ਲੋਕ ਚੰਨਣ ਖੇੜਾ ਵੀ ਕਹਿੰਦੇ ਰਹੇ, ਪਰ ਚੰਨਣ ਨੇ ਇਸ ਬਸਤੀ ਦਾ ਨਾਮ ਆਪਣੇ ਬਜ਼ੁਰਗ ਦੀ ਯਾਦ ਵਿੱਚ ਭਿੰਡਰ ਹੀ ਰੱਖਿਆ। 18ਵੀਂ ਸਦੀ ਵਿੱਚ ਇਸ ਪਿੰਡ ਵਿੱਚੋਂ ਇੱਕ ਹੋਰ ਛੋਟੀ ਜਿਹੀ ਬਸਤੀ ਨਾਲ ਹੀ ਆਬਾਦ ਹੋ ਜਾਣ ਕਰਕੇ ਪੁਰਾਣੇ ਪਿੰਡਰ ਦਾ ਨਾਮ ਭਿੰਡਰ ਕਲਾਂ ਮਤਲਬ ਵੱਡੀ ਪਿੰਡਰ ਅਤੇ ਨਵੀਂ ਬਸਤੀ ਦਾ ਨਾਮ ਛੋਟੀ ਪਿੰਡਰ ਅਥਵਾ ਭਿੰਡਰ ਖੁਰਦ ਪੈ ਗਿਆ। ਇਹਨਾਂ ਦੋਹਾਂ ਪਿੰਡਾਂ ਦੇ ਵਿਚਕਾਰ ਇੱਕ ਛੱਪੜ ਹੀ ਹੈ। ਧਰਤੀ ਦਾ ਉਹ ਤਲਾਅ ਜਿੱਥੇ ਕੋਈ ਇਹ ਪਿੰਡ ਆਬਾਦ ਹਨ ਬੜਾ ਜ਼ਰਖੇਜ ਅਤੇ ਰਮਣੀਕ ਹੈ ਅਤੇ ਲੋਕਾਂ ਦੀ ਹਾਲਤ ਆਮ ਕਰਕੇ ਅੱਛੀ ਹੈ। ਇਸ ਵੇਲੇ ਇਹ ਦੋਨੋਂ ਪਿੰਡ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹਨ। ਨੇੜੇ ਤੋਂ ਨੇੜੇ ਰੇਲ ਦੇ ਸਟੇਸ਼ਨ ਮੋਗਾ ਅਤੇ ਅਜੀਤਵਾਲ ਹਨ, ਜਿੱਥੋਂ ਕਿ ਭਿੰਡਰ ਪਿੰਡ 8 ਕੁ ਮੀਲ ਦੀ ਵਿੱਥ ਉੱਤੇ ਹਨ। ਨੋਟ: ਸੰਤ ਜੀ ਮਹਾਰਾਜ ਦੀ ਬੜੀ ਇੱਛਾ ਸੀ ਕਿ ਇਸ ਪਿੰਡ ਵਿੱਚ ਕੋਈ ਚੰਗਾ ਵਿਦਿਅਕ ਆਸ਼ਰਮ ਬਣੇ। ਉਹਨਾਂ ਦੀ ਇਹ ਇੱਛਾ ਹੁਣ ਫਲੀਭੂਤ ਹੋਈ ਹੈ। ਹੁਣ ਮਤਲਬ 1952 ਵਿੱਚ ਇੱਕ ਹਾਈ ਸਕੂਲ ਦੀ ਨੀਂਹ ਇਸ ਪਿੰਡ ਵਿੱਚ ਰੱਖੀ ਗਈ ਹੈ। ਮੋਗਿਓਂ ਇੱਕ ਪੱਕੀ ਟਮਟਮਾਂ ਵਾਲੀ ਸੜਕ ਧਰਮਕੋਟ ਨੂੰ ਜਾਂਦੀ ਹੈ। 6 ਕੁ ਮੀਲ ਜਾ ਕੇ ਇਹ ਪਿੰਡ ਸੜਕ ਦੇ ਸੱਜੇ ਪਾਸੇ 2 ਕੁ ਮੀਲ ਦੀ ਵਿੱਥ ਉੱਤੇ ਰਹਿ ਜਾਂਦਾ ਹੈ। ਇੱਥੇ ਬਹੁਤੀ ਵਸੋਂ ਭਿੰਡਰਾਂ ਦੀ ਹੀ ਹੈ ਜੋ ਸਭ ਸਿੱਖ ਹਨ। ਹੋਰ ਕੌਮਾਂ ਵੀ ਆਬਾਦ ਹਨ। ਸਿੱਖਾਂ ਵਿੱਚੋਂ ਚਾਹਲ, ਗਿੱਲ, ਸਿੱਧੂ, ਧਾਲੀਵਾਲ, ਸੰਧੂ, ਕੰਗ, ਰੰਧਾਵੇ ਆਦਿ 25-30 ਗੋਤ ਵੱਸਦੇ ਹਨ। ਹਿੰਦੂਆਂ ਵਿੱਚੋਂ ਬ੍ਰਾਹਮਣ, ਮਹਾਜਨ, ਬਾਣੀਏ ਅਤੇ ਖੱਤਰੀ ਅਤੇ ਮੁਸਲਮਾਨ ਵਿੱਚੋਂ ਜੌਲਾਂ ਅਤੇ ਗੁੱਜਰਾਂ ਦੀ ਵੀ ਵਸੋਂ ਹੈ। ਨੋਟ: 1947 ਦੀ ਵੰਡ ਪਿੱਛੋਂ ਇਸ ਪਿੰਡ ਦੀ ਮੁਸਲਮਾਨ ਵਸੋਂ ਪਾਕਿਸਤਾਨ ਵਿੱਚ ਚਲੀ ਗਈ ਹੈ। ਇਹਨਾਂ ਤੋਂ ਬਿਨਾਂ ਸੰਨਿਆਸੀ, ਬੈਰਾਗੀ, ਨਿਰਮਲੇ ਅਤੇ ਉਦਾਸੀਆਂ ਦੇ ਵੀ ਸਥਾਨ ਹਨ। ਇਸ ਪਿੰਡ ਦੇ ਆਸ ਪਾਸ ਹੀ ਸਿੱਖ ਵਸੋਂ ਹੈ। ਅੰਗਰੇਜ਼ੀ ਰਾਜ ਤੋਂ ਪਹਿਲਾਂ ਜਦਕਿ ਪਿੰਡ ਦੀਆਂ ਵਹੀਰਾਂ ਆਪੋ ਵਿੱਚ ਹੀ ਚੰਗੇ ਖੜਕੇ ਦੜਕੇ ਰੱਖਦੀਆਂ ਸਨ, ਭਿੰਡਰਾਂ ਵਾਲਿਆਂ ਨੂੰ ਵੀ ਆਪਣੇ ਗੁਆਂਢੀ ਪਿੰਡਾਂ ਨਾਲ ਡਾਂਗ ਸੋਟਾ ਕਰਨਾ ਪੈਂਦਾ ਸੀ। ਭਾਵੇਂ ਇਸ ਕੌਮ ਦਾ ਇਹ ਇਕੱਲਾ ਹੀ ਪਿੰਡ ਸੀ ਅਤੇ ਗਿੱਲਾਂ ਦਾ ਸਾਰਾ ਇਲਾਕਾ ਹੀ ਹੈ, ਪਰ ਫਿਰ ਵੀ ਇਹਨਾਂ ਲੋਕਾਂ ਆਪਣਾ ਅਣਖ ਅਤੇ ਸਵੈ ਮਾਣ ਬੜੀ ਬਹਾਦਰੀ ਅਤੇ ਸੂਰਬੀਰਤਾ ਨਾਲ ਕਾਇਮ ਰੱਖਿਆ। ਪਿੰਡ ਦੀਆਂ ਹੱਦਾਂ ਕਾਇਮ ਰੱਖਣ ਲਈ ਇਸ ਪਿੰਡ ਦਾ ਕੋਕਰੀ ਨਾਲ ਖਾਸ ਟਾਕਰਾ ਲੱਗਿਆ ਰਹਿੰਦਾ ਸੀ। ਪਿੰਡ ਦੇ ਚੌਧਰੀ ਸਰਦਾਰ ਗੁਲਾਬ ਸਿੰਘ ਜੀ ਅਤੇ ਉਸ ਦੀ ਔਲਾਦ ਰਹੀ ਹੈ। ਇਸ ਦੇ ਸੁਪੁੱਤਰਾਂ ਵਿੱਚੋਂ ਇੱਕ ਸਰਦਾਰ ਖੜਕ ਸਿੰਘ ਤਕੜਾ ਸੂਰਬੀਰ ਯੋਧਾ ਹੋਇਆ ਹੈ। ਉਸਨੇ ਆਪਣੇ ਬਾਹੂਬਲ ਨਾਲ ਆਸੇ ਪਾਸੇ ਚੰਗਾ ਤਹਿਤ ਅਤੇ ਸਿੱਕਾ ਬਿਠਾਇਆ ਸੀ। ਇਸ ਨਗਰ ਵਿੱਚ ਨਿਰੇ ਮਾਨਸਿਕ ਅਤੇ ਬਾਹੂਬਲ ਵਾਲੇ ਯੋਧੇ ਹੀ ਨਹੀਂ ਪੈਦਾ ਹੁੰਦੇ ਰਹੇ, ਸਗੋਂ ਆਤਮਕ ਬਲ ਵਾਲੇ ਮਹਾਂਪੁਰਸ਼ ਵੀ ਇਸ ਨਗਰ ਨੂੰ ਭਾਗ ਲਾਉਂਦੇ ਰਹੇ ਹਨ। एक साध बाबा ध्यान दास अजीब बिरति वाले हुए हैं। वह जब पढ़न लगे तो उन्होंने पढ़ाने वाले ने गुरमुखी 35 लिख के दिती। बाबा जी ने कहा कि बस जेकर इतनी 35 दी ही कमाई हो जाए तो कहाँ पाइए। सो 35 लिखनी आरंभ कर दी। सारा दिन सारी रात खाण पीण सौण आदि कुदरती लोगड़ा पूरियां करन दे समय तो बिना वह सतगुरु जी दे शुभ अक्षर ही लिखदे ते मेट देंदे। इस तरह सदा ही लगे रहिंदे। कोई 100 कु वर्ष की उम्र भोगी होगी पर सारी उम्र अंतले दम तक 35 का उच्चारण 35 की ही लिखत ते 35 की ही बोलचाल रखी। दादा जी इसे नगर विच एक भाई मखण सिंह नामी बड़े महात्मा साधु बिरती वाले कीर्ति पुरश होए हन। फिर पढ़दा हाँ जी, इस नगर विच एक भाई मखण सिंह नामी बड़े धर्मात्मा साधु बिरति वाले कीर्ति पुरश होए हन। अपने हथी दाने बीजे वड्डे कड्डे हुण तां उन्हां दे आटे दा ही प्रसाद छकदे हन। उधार लैके जां मुल लैके नहीं सन खांदे। कद दे लम्मे सोहणे सडौल बुढ़े वारे भी निगाह बड़ी तेज दाड़ा चिट्टा चांदी दियां तारां वर्गे वाल पगड़ी पुराने नमूने दी गल लम्मियां बाहां वाली झग्गी तेड़ कशहरा लीड़े सब खद्दर दे रख्या करदे सन। लाठी हर वेले हथ विच रखदे धरती उत्ते टेक के टुरन दी थां मुढ़े उत्ते रख के तुरिया करदे। साधुआं नाल बैठण उठण विच प्रसन्न रहिंदे सन। 100 कु साल उम्र भोग के संबत 1960 विच स्वर्गवास होए। पिता जी भाई मक्खण सिंह दे तीन लड़के सन, भाई प्रेम सिंह, भाई खेम सिंह ते भाई खजान सिंह। तीन ही श्री गुरु ग्रंथ साहब जी दे पाठी सन। यह तीनों ही श्री गुरु ग्रंथ साहब जी दे पाठी सन। भाई खेम सिंह जी ज्ञानी भी सन, भाई खजान सिंह जी पूरे सतसंगी सन। अपने हाथ दी कमाई खाण दा नियम अपने पिता वांगर इन्ना पी रखिया। हथी हल दा ते चड़स बारा दा कम कीता करदे सन। किरत करदिया होया हर वेले नाम जपदे रहिंदे सन। बुढ़ापे विच जद जमीन वटाई ते हिस्से उत्ते दित्ती तां भी बड़ी इमानदारी नाल हिस्सा वंडाया करदे सन। अपनी जमीन विचों जो कि हिस्से उत्ते दित्ती हुंदी सी कदी कोई छली जां सिट्टा नहीं सन तोड़दे। जे कदी किसे दूसरे नाल सांझ करनी पई तां दाने कढ़न वेले तक उस फसल विचों शै घर नहीं सी आउण दिंदे। दाणा नीरा अद्धो अद्ध करके फिर भी अपने ढेरी विचों एक मटका दाणियां दा ते एक पंड नीरे दी दूजे साथी नूं दे दिंदे। नाल इह कहा करदे सन, कदी भुल चुक के कोई छली जां सिट्टा मेरे जां बच्चियां दे हत्थों खाधा होवेगा, मेरे जां मेरे डंगरां ने ही मूँह पा छड्या होवेगा, इह मटका ते पंड नीरे दी उसदे मोजरे है। वह हमेशा जपजी साहब दे 25 पाठ रोज़ाना कीता करदे सन। ईश्वर वालों जो भी किरत का फल प्राप्त होंदा वह धर्म की कमाई विचों वह साल विच कोई 11 वारी श्री गुरु ग्रंथ साहब जी दे पाठ करके जग कीता करदे सन। फिर पढ़दा हाँ जी, ईश्वर वालों जो भी किरत का फल प्राप्त होंदा उस धर्म की कमाई विचों वह साल विच कोई 11 वारी श्री गुरु ग्रंथ साहब जी दे पाठ करके जग कीता करदे सन। आए गए साधु संतां दी सेवा उत्साह नाल करदे सन। हर रोज़ संझ वेले इसे ताड़ विच रहिंदे। जे किते कोई पांधी जां कोई साधु रमता रात रहण वाला मिल जावे तां उसनूं प्रेम नाल संग लै जा के घर विच सेवा करदे। नाम बाणी सुणदे सुणांदे पिंड दे डेरियां ते गुरद्वारियां विच उह हर रोज़ एक वारी जरूर पुजदे ते यतन करदे कि कोई आराम करन वाला साधु सेवा लई मिल जावे। पिंडों बाहर एक खूह है, गर्मियां विच बहुता उत्थे ही विचरदे ते हत्थी पानी कढ के आए गए दी ठंडे जल नाल सेवा करदे। ਚੁਰਸਤੇ ਉੱਪਰ ਛਬੀਲ ਲਗਾਉਂਦੇ ਅਤੇ ਹੱਥੀਂ ਪਾਣੀ ਢੋ ਢੋ ਕੇ ਰਾਹੀ ਪਾਂਧੀ ਨੂੰ ਪਿਲਾਉਂਦੇ। ਹਰ ਵੇਲੇ ਕੁਛ ਛੋਲੇ ਭੁਨਾ ਕੇ ਪਾਸ ਰੱਖਦੇ ਤਾਂ ਜੋ ਰਾਹੀ ਪਾਂਧੀ ਨੂੰ ਲੋੜ ਅਨੁਸਾਰ ਵੰਡ ਸਕਣ। ਸੋ ਇਸ ਤਰ੍ਹਾਂ ਨਾਲ ਆਪਣੀ ਕਿੱਤ ਦਾ ਫਲ ਉਹ ਵੰਡ ਕੇ ਛਕਦੇ ਸਨ। ਰੱਬੀ ਦਾਤ ਸਰੀਰ ਹੈ ਅਤੇ ਸਾਧੂ ਸੰਤਾਂ ਦੀ ਸੇਵਾ ਨਾਲ ਇਸ ਸਰੀਰ ਨੂੰ ਉਹਨਾਂ ਸਫਲ ਕੀਤਾ। ਇਸ ਸੁੱਚੀ ਅਮਾਨਤ ਨੂੰ ਉਹ ਸਦਾ ਪੂਰੀ ਇਮਾਨਦਾਰੀ ਨਾਲ ਸੁੱਚੇ ਕੰਮਾਂ ਵਿੱਚ ਵਰਤਦੇ ਰਹੇ, ਜਿਹਾ ਕਿ ਸਤਿਗੁਰੂ ਦਾ ਫੁਰਮਾਨ ਹੈ। ਸਾਰਸ ਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ, ਤੇ ਸ੍ਰਵਨ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਇ ਲੱਗੈ ਗੁਰ ਪੈਰੇ ਰਾਮ, ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚਿਤੇਰੇ ਰਾਮ, ਤੇ ਨਿਤ੍ਰ ਭਲੇ ਪਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖੈ ਰਾਮ, ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲਿਖੈ ਰਾਮ, ਤਿਸ ਜਾਨ ਕੇ ਪੱਗ ਨਿਤ ਪੂਜੀਐ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲਿਸੈ ਰਾਮ, ਨਾਨਕ ਤੈਨੂੰ ਵਿਟਹੁ ਵਾਰਿਆ ਮੇਰੀ ਜਿੰਦੜੀਏ, ਹਰ ਸੋਹਣੇ ਹਰ ਨਾਮ ਮਨਿਸੈ ਰਾਮ। ਬਿਹਾਗੜਾ ਮਹੱਲਾ ਚੌਥਾ, ਪੰਨਾ 540। ਉਹਨਾਂ ਸਮੇਂ ਅਨੁਸਾਰ ਕਈ ਪੁਸਤਕ ਵਿਚਾਰੇ ਹੋਏ ਸਨ। ਸ਼ੁੱਧ ਪਾਠ ਕਰਨ ਦਾ ਉਹਨਾਂ ਨੂੰ ਅਤੀ ਸ਼ੌਕ ਸੀ। ਸ਼ੁੱਧ ਪਾਠ ਸੁਣ ਕੇ ਉਹ ਹੱਦੋਂ ਵੱਧ ਪ੍ਰਸੰਨ ਹੋਇਆ ਕਰਦੇ ਸਨ। ਬੜੇ ਚੰਗੇ ਅਖੰਡ ਪਾਠੀ ਸਨ। ਦਸਮ ਗ੍ਰੰਥ ਜੀ ਦਾ ਪਾਠ ਬੜੇ ਘੱਟ ਆਦਮੀ ਸ਼ੁੱਧ ਕਰ ਸਕਦੇ ਹਨ, ਪਰ ਲੋਕ ਇਹਨਾਂ ਕੋਲੋਂ ਪਾਠ ਸੁਣਨ ਲਈ ਆਇਆ ਕਰਦੇ ਸਨ। ਜਨਮ ਸਾਖੀਆਂ, ਵੈਰਾਗ, ਸਤਕ, ਭਾਵਰ ਸਿਮਰਤ, ਵਿਚਾਰ ਮਾਲਾ, ਵਿਚਾਰ ਸਾਗਰ, ਪ੍ਰਬੋਧ ਚੰਦਰ ਨਾਟਕ ਅਤੇ ਅਧਿਆਤਮ ਪ੍ਰਕਾਸ਼ ਆਦਿ ਗ੍ਰੰਥਾਂ ਦੇ ਗਿਆਨੀ ਸਨ ਅਤੇ ਕਵੀ ਸੰਤੋਖ ਸਿੰਘ ਰਚਿਤ ਗੁਰਪ੍ਰਤਾਪ ਸੂਰਜ ਨੂੰ ਉਹਨਾਂ ਚੰਗੀ ਤਰ੍ਹਾਂ ਵਿਚਾਰਿਆ ਹੋਇਆ ਸੀ। ਆਪਣੇ ਸੁਪੁੱਤਰਾਂ ਨੂੰ ਤਾਂ ਉਹਨਾਂ ਇਹ ਗ੍ਰੰਥ ਪੜ੍ਹਾਏ ਹੀ ਸਨ, ਪਿੰਡ ਦੇ ਹੋਰ ਬੱਚਿਆਂ ਨੂੰ ਵੀ ਗੁਰਮੁਖੀ ਵਿੱਦਿਆ ਪੜ੍ਹਾਉਣ ਲਈ ਉਹ ਕਾਫੀ ਯਤਨ ਕਰਦੇ ਰਹੇ। ਸੋ ਇਸ ਤਰ੍ਹਾਂ ਆਪਣੀ ਵਿੱਦਿਆ ਕਮਾਈ ਦਾ ਫਲ ਵੀ ਉਹ ਵੰਡ ਕੇ ਛਕਦੇ ਸਨ। ਗੁਰਸਿੱਖਾਂ ਦਾ ਧਰਮ ਹੈ ਕਿ ਜੇ ਕੋਈ ਵੀ ਗੁਣ ਉਸ ਵਿੱਚ ਹੈ ਉਸਦੀ ਦੂਸਰਿਆਂ ਨਾਲ ਸਾਂਝ ਕਰੇ ਅਤੇ ਵੰਡ ਕੇ ਛਕੇ। ਗੁਣਾ ਕਹੋਏ ਵਾਸਲਾ ਕੱਢ ਵਾਸ ਲਈ ਜੈ, ਜੇ ਗੁਣ ਹੋਵਨ ਸਾਜਣਾ ਮਿਲ ਸਾਂਝ ਕਰੀ ਜੈ, ਸਾਂਝ ਕਰੀ ਜੈ ਗੁਣ ਕੇਰੀ ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ ਚੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈ ਜੈ। ਰਾਗ ਸੂਈ ਛੰਤ ਮਹਲਾ ਪਹਿਲਾ, ਘਰ ਚੌਥਾ, ਪੰਨਾ 765-66। ਨਾਮ ਦੇ ਰਸੀਏ ਤਾਂ ਸਨ ਹੀ, ਅੰਮ੍ਰਿਤਧਾਰੀ ਸਿੰਘ ਸਨ ਅਤੇ ਰਹਿਣੀ ਅਤੇ ਰਹਿਤ ਵਿੱਚ ਪਰਪੱਕ ਸਨ। ਸਵਾ ਪਹਿਰ ਦੇ ਤੜਕੇ ਜਾਗ ਕੇ ਇਸ਼ਨਾਨ ਕਰਕੇ ਉਹ ਦੇਹਾਂਤ ਤੱਕ ਪੰਜ ਗ੍ਰੰਥੀ ਅਤੇ ਹੋਰ ਕਈ ਬਾਣੀਆਂ ਦਾ ਨਿਤਨੇਮ ਕਰਦੇ ਰਹੇ। ਉਹਨਾਂ ਦੇ ਲਗਭਗ ਇਤਨੀ ਬਾਣੀ ਕੰਠ ਸੀ ਕਿ ਜਿਸਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੌ ਪੱਤਰੇ ਬਣ ਜਾਣ। ਇਤਨਾ ਉਹ ਹਰ ਰੋਜ਼ ਨਿਤਨੇਮ ਕਰਦੇ ਸਨ। ਆਪ ਜੀ ਦਾ ਇਹ ਨੇਮ ਸੀ ਕਿ ਨਿਤ ਨੇਮ ਕੀਤੇ ਬਿਨਾਂ ਉਹ ਖਾਣ ਲਈ ਮੂੰਹ ਵਿੱਚ ਕੁਝ ਨਹੀਂ ਸਨ ਪਾਉਂਦੇ। ਇਹ ਨੇਮ ਯੁਵਾ ਅਵਸਥਾ ਵਿੱਚ ਜਦਕਿ ਹਲ ਵਾਹਿਆ ਕਰਦੇ ਸਨ ਉਦੋਂ ਵੀ ਅਤੇ ਬਿਰਧ ਅਵਸਥਾ ਵਿੱਚ ਵੀ ਪੂਰੀ ਤਰ੍ਹਾਂ ਨਿਭਾਇਆ। ਉਹ ਹਰ ਵੇਲੇ ਉਤਸ਼ਾਹ ਅਤੇ ਉਮਾਹ ਵਿੱਚ ਰਹਿੰਦੇ ਸਨ। ਉਹ ਨਾਮ ਦੀ ਕਮਾਈ ਦਾ ਫਲ ਵੀ ਆਪਣੇ ਬੱਚਿਆਂ ਨਾਲ, ਆਪਣੀ ਇਸਤਰੀ ਨਾਲ ਅਤੇ ਹੋਰ ਨਗਰ ਦੇ ਪ੍ਰੇਮੀਆਂ ਨਾਲ ਵੰਡ ਕੇ ਛਕਦੇ। ਆਪ ਜਪੈ ਅਵਰਹਿ ਨਾਮ ਜਪਾਵੈ, ਮੰਨੈ ਤਰੈ ਤਾਰੇ ਗੁਰ ਸਿੱਖ ਆਦਿ ਮਹਾਂਵਾਕਾਂ ਅਨੁਸਾਰ ਉਹ ਸਦਾ ਹੀ ਦੂਸਰਿਆਂ ਨੂੰ ਨਾਮ ਜਪਾਉਣ ਵਿੱਚ ਤਤਪਰ ਰਹਿੰਦੇ ਸਨ। ਲੋੜੇ ਵੇਲੇ ਗੁਰਦੁਆਰੇ ਜਾ ਕੇ ਸੰਗਤ ਇਕੱਠੀ ਕਰਦੇ ਅਤੇ ਗੁਰਬਾਣੀ ਜਾਂ ਸਿੱਖ ਇਤਿਹਾਸ ਦੀ ਕਥਾ ਸੂਰਜ ਪ੍ਰਤਾਪ ਆਦਿ ਗ੍ਰੰਥਾਂ ਵਿੱਚੋਂ ਸਦਾ ਆਰੰਭੀ ਰੱਖਦੇ। ਕੀਰਤਨ ਅਤੇ ਰਾਗ ਅਤੇ ਜੋੜੀ ਵਿੱਚ ਪ੍ਰਵੀਨ ਸਨ। ਲੋਕ ਪਿੰਡਾਂ ਦੇ ਲੋਕ ਲੋੜੇ ਵੇਲੇ ਜਰਾ ਆਪਣੇ ਕੰਮ ਧੰਦੇ ਉੱਤੇ ਵਿਹਲੇ ਹੁੰਦੇ ਹਨ ਅਤੇ ਉਹਨਾਂ ਮੌਕੇ ਨੂੰ ਚੰਗਾ ਤਾੜ ਕੇ ਉਹਨਾਂ ਪਿੰਡ ਵਿੱਚ ਅੱਛਾ ਸਤਸੰਗ ਦਾ ਪ੍ਰਵਾਹ ਚਲਾਇਆ ਹੋਇਆ ਸੀ। ਮਾਤਾ ਜੀ ਬਾਬਾ ਖਜਾਨ ਸਿੰਘ ਜੀ ਦੀ ਸੁਪਤਨੀ ਦਾ ਨਾਮ ਮਾਈ ਤਾਬ ਕੌਰ ਸੀ। ਬਾਬਾ ਖਜਾਨ ਸਿੰਘ ਜੀ ਦੀ ਸੁਪਤਨੀ ਦਾ ਨਾਮ ਮਾਈ ਤਾਬ ਕੌਰ ਸੀ। ਇਹਨਾਂ ਦਾ ਜਨਮ ਧੂੜਕੋਟ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਦਾ ਹੈ। ਇਹਨਾਂ ਦੇ ਪਿਤਾ ਨੰਬਰਦਾਰ ਸਰਦਾਰ ਸੋਹਣ ਸਿੰਘ ਬੜੇ ਨੇਕ ਸਿੱਖ ਸਨ। ਮਾਈ ਤਾਬ ਕੌਰ ਜੀ ਦੇ ਇੱਕ ਭਾਈ ਦੇ ਸੁਪੁੱਤਰ ਪੰਡਿਤ ਧਿਆਨ ਸਿੰਘ ਜੀ ਬੜੇ ਹੀ ਵਿਦਵਾਨ ਸਨ, ਪਰੰਤੂ ਸਰੀਰ ਜਲਦੀ ਹੀ ਸ਼ਾਂਤ ਹੋ ਗਿਆ। ਮਾਤਾ ਤਾਬ ਕੌਰ ਜੀ ਨੇ ਕੋਈ ਅੱਖਰ ਨਹੀਂ ਸਨ ਪੜ੍ਹੇ, ਪਰੰਤੂ ਪਤੀ ਜੀ ਦੀ ਸੰਗਤ ਕਰਕੇ ਗੁਰਬਾਣੀ ਬਹੁਤ ਯਾਦ ਸੀ। ਆਪਣੇ ਨਿਤਨੇਮ ਵਿੱਚ ਪੂਰੇ ਸਨ, ਸੁਭਾਅ ਦੇ ਬੜੇ ਹੀ ਨਰਮ ਸਨ। ਗ੍ਰਹਿਸਥ ਵਿੱਚ ਆਏ ਗਏ ਸਾਧ ਸੰਗਤ ਦੀ ਸੇਵਾ ਨਾਮ ਦਾ ਰਸ ਦੇ ਸਿੱਖੀ ਜੀਵਨ ਤਦੇ ਹੀ ਬਤੀਤ ਹੋ ਸਕਦਾ ਹੈ ਜੇਕਰ ਘਰ ਵਾਲੀ ਇਸਤਰੀ ਵੀ ਉਸਦੇ ਲਾਈਨ 'ਤੇ ਚੱਲੇ। ਇਹੋ ਕਾਰਨ ਸੀ ਕਿ ਬਾਬਾ ਖਜਾਨ ਸਿੰਘ ਜੀ ਦਾ ਘਰ ਸੁਰਗਾਪੁਰੀ ਬਣਿਆ ਹੋਇਆ ਸੀ। ਜਨਮ ਪਤੀ ਪਤਨੀ ਦਿਨੋ ਦਿਨ ਨਾਮ ਵੱਲ ਬਹੁਤੇ ਝੁੱਕ ਰਹੇ ਸਨ। ਸੰਬਤ 1939 ਬਿਕਰਮੀ ਦਾ ਗੁਰਪੁਰਬ ਕੱਤਕ ਪੂਰਨਮਾਸ਼ੀ ਆਇਆ ਤਾਂ ਬਾਬਾ ਜੀ ਨੇ ਇੱਕ ਪ੍ਰਣ ਕੀਤਾ ਕਿ ਮੈਂ ਅੱਜ ਤੋਂ ਇੱਕ ਸਾਲ ਪੂਰਾ ਅਗਲੀ ਕੱਤਕ ਦੀ ਪੂਰਨਮਾਸ਼ੀ ਅਰਥਾਤ ਨਿਰੰਕਾਰੀ ਪੁਰਬ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਇੱਕ ਲੱਤ ਦੇ ਭਾਰ ਖਲੋ ਕੇ ਸਵਾ ਪੈਰ ਦੇ ਤੜਕੇ ਉੱਠ ਕੇ ਕਰਾਂਗਾ। ਫਿਰ ਪੜ੍ਹਦਾ ਹਾਂ ਜੀ, ਪਤੀ ਪਤਨੀ ਦਿਨੋ ਦਿਨ ਨਾਮ ਵੱਲ ਬਹੁਤੇ ਝੁੱਕ ਰਹੇ ਸਨ। ਸੰਬਤ 1939 ਬਿਕਰਮੀ ਦਾ ਗੁਰਪੁਰਬ ਕੱਤਕ ਪੂਰਨਮਾਸ਼ੀ ਆਇਆ ਤਾਂ ਬਾਬਾ ਜੀ ਨੇ ਇੱਕ ਪ੍ਰਣ ਕੀਤਾ ਕਿ ਮੈਂ ਅੱਜ ਤੋਂ ਇੱਕ ਸਾਲ ਪੂਰਾ ਅਗਲੀ ਕੱਤਕ ਦੀ ਪੂਰਨਮਾਸ਼ੀ ਅਰਥਾਤ ਨਿਰੰਕਾਰੀ ਪੁਰਬ ਤੱਕ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਇੱਕ ਲੱਤ ਦੇ ਭਾਰ ਖਲੋ ਕੇ ਸਵਾ ਪੈਰ ਦੇ ਤੜਕੇ ਉੱਠ ਕੇ ਕਰਾਂਗਾ। ਥੋੜ੍ਹੇ ਹੀ ਦਿਨਾਂ ਪਿੱਛੋਂ ਅਤਿ ਵਿਰਾਗ ਦਸ਼ਾ ਵਿੱਚ ਆ ਗਏ ਅਤੇ ਇੱਕ ਦਿਨ ਘਰ ਵੀ ਤਿਆਗ ਗਏ ਤਾਂ ਕੁਛ ਪ੍ਰੇਮੀ ਸੱਜਣ ਉਹਨਾਂ ਨੂੰ ਪ੍ਰੇਰ ਕੇ ਲਿਆਏ ਅਤੇ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਸਿੱਖੀ ਜੀਵਨ ਅਥਵਾ ਸੰਤ ਰਹਿਣ ਦਾ ਆਦਰਸ਼ ਚੇਤੇ ਕਰਵਾਇਆ। ਗੱਲ ਦਿਲ ਲੱਗ ਗਈ। ਸਤਿਗੁਰ ਭੇਟੈ ਤਾਂ ਸਹਸਾ ਤੂਟੈ, ਤਾਵਤ ਵਰਜ ਰਹਾਈਐ, ਨਿਚਰ ਚਰੇ ਸਹਿਜ ਧੁਨ ਲਾਗੈ, ਕਰੀ ਪਰਚਾ ਪਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਸੂਹੀ ਮਹਲਾ ਪਹਿਲਾ ਪੰਨਾ 730। ਇਹ ਗੁਰਵਾਕ ਉਹਨਾਂ ਨੂੰ ਸਾਹਮਣੇ ਮੋਟੇ ਅੱਖਰਾਂ ਵਿੱਚ ਲਿਖਿਆ ਦਿਸਿਆ, ਸੋ ਘਰ ਵਿੱਚ ਆਪਣੇ ਪ੍ਰਣ ਵਿੱਚ ਡਟੇ ਰਹੇ। ਆਹਾਰ ਵੀ ਬਹੁਤ ਘਟਾ ਦਿੱਤਾ ਅਤੇ ਕਈ ਕਈ ਦਿਨ ਨਿਰ ਆਹਾਰੇ ਹੀ ਰਹਿੰਦੇ ਜਾਂ ਕਦੀ ਥੋੜ੍ਹੇ ਜਿਹੇ ਚਨੇ ਚੱਬ ਕੇ ਗੁਜ਼ਾਰਾ ਕਰ ਲਿੱਤਾ ਕਰਦੇ ਸਨ। ਉਹਨਾਂ ਦੀ ਇਸ ਹਾਲਤ ਵਿੱਚ ਮਾਤਾ ਜੀ ਨੂੰ ਵੀ ਰੰਗਣ ਚੜ੍ਹੀ ਅਤੇ ਗੁਰੂ ਸਵਾਰੀ ਜੋੜੀ ਆਦਰਸ਼ਕ ਸਿੱਖੀ ਜੀਵਨ ਬਤੀਤ ਕਰਨ ਲੱਗੀ। ਇਸੇ ਨਾਮ ਨਾਲ ਰੱਤੇ ਵਾਯੂਮੰਡਲ ਵਿੱਚ 8 ਭਾਦਰੋਂ ਸੰਵਤ 1940 ਬਿਕਰਮੀ ਨੂੰ ਇਸ ਜੋੜੀ ਦੇ ਗ੍ਰਹਿ ਵਿਖੇ ਇੱਕ ਬਾਲਕ ਪੈਦਾ ਹੋਇਆ। ਨਾਮ ਰੱਖਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਵਾਕ ਲਿਆ ਤਾਂ ਸੱਸਾ ਨਿਕਲਿਆ। ਫਿਰ ਪੜ੍ਹਦਾ ਹਾਂ ਜੀ, ਉਹਨਾਂ ਦੀ ਇਸ ਹਾਲਤ ਵਿੱਚ ਮਾਤਾ ਜੀ ਨੂੰ ਵਿਰੰਗਣ ਚੜ੍ਹੀ ਤੇ ਗੁਰਸਵਾਰੀ ਜੋੜੀ ਆਦਰਸ਼ਕ ਸਿੱਖੀ ਵਿੱਚ ਜੀਵਨ ਬਤੀਤ ਕਰਨ ਲੱਗੀ। ਇਸੇ ਨਾਮ ਨਾਲ ਰਤੇ ਵਾਯੂਮੰਡਲ ਵਿੱਚ 8 ਭਾਦਰੋਂ ਸੰਵਤ 1940 ਬਿਕਰਮੀ ਨੂੰ ਇਸ ਜੋੜੀ ਦੇ ਗ੍ਰਹਿ ਵਿਖੇ ਇੱਕ ਬਾਲਕ ਪੈਦਾ ਹੋਇਆ। ਨਾਮ ਰੱਖਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਵਾਕ ਲਿਆ ਤਾਂ ਸੱਸਾ ਨਿਕਲਿਆ। ਇਹ ਮਹਾਂਵਾਕ ਸੀ ਬਿਲਾਵਲ ਮਹੱਲਾ ਪੰਜਵਾ। ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ ਤੋਨੇ, ਪੂਰੇ ਰਹੀ ਦਿਨ ਸਵਾਰ ਰਾਤ। ਰਾਓ ਕਰ ਕਿਰਪਾ ਆਪਣੋ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੀ ਦਾਤ। ਆਠ ਪਹਿਰ ਗੁਣ ਗਾਵਤ ਪ੍ਰਭ ਕੇ, ਕਾਮ ਕ੍ਰੋਧ ਇਸ ਤਨ ਤੇ ਜਾਤ। ਤ੍ਰਿਪਤ ਅਗਾਈ ਪੇਖ ਪ੍ਰਭ ਦਰਸ਼ਨ, ਅੰਮ੍ਰਿਤ ਹਰ ਰਸ ਭੋਜਨ ਖਾਤ। ਚਰਨ ਸ਼ਰਨ ਨਾਨਕ ਪ੍ਰਭ ਤੇਰੀ, ਕਰ ਕਿਰਪਾ ਸਤਸੰਗ ਮਿਲਾਤ। ਬਿਲਾਵਲ ਮਹੱਲਾ ਪੰਜਵਾਂ, ਪੰਨਾ 820-21। ਨਾਮ ਕਰਨ ਸੰਸਕਾਰ। ਸੱਸੈ ਸੋਇ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੋ ਉਸ ਸਭਨਾ ਦੇ ਸਾਹਿਬ ਦਾ ਆਸਰਾ ਲੈ ਕੇ ਬਾਲਕ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪੈਣ ਤੇ ਸੁੰਦਰ ਸਿੰਘ ਰੱਖਿਆ ਗਿਆ। ਗਰੀਬ ਗੁਰਬੇ ਨੂੰ ਪ੍ਰਸ਼ਾਦ ਛਕਾਇਆ, ਸਾਧਾ ਸੰਤਾਂ ਦਾ ਇਕੱਠ ਕਰਕੇ ਯੱਗ ਕੀਤਾ। ਜਨਮ ਦੇ ਦਿਨ ਤੋਂ ਲੈ ਕੇ 40 ਦਿਨ ਤੱਕ ਹਰ ਰੋਜ਼ ਸਵੇਰੇ ਵੇਲੇ ਕੀਰਤਨ ਹੋਇਆ ਕਰੇ, ਲੋਡੇ ਵੇਲੇ ਕਥਾ ਹੋਇਆ ਕਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੜੇ ਪ੍ਰੇਮ ਨਾਲ ਹੁੰਦਾ ਰਿਹਾ। ਪਾਠ ਕੇਵਲ ਉਤਨਾ ਚਿਰ ਹੀ ਹੁੰਦਾ ਸੀ ਜਿਤਨਾ ਚਿਰ ਕਿ ਘਰ ਵਾਲੇ ਪਾਠ ਸੁਣ ਸਕਦੇ ਸਨ। ਬਾਬਾ ਜੀ ਦਾ ਇਹ ਵਿਸ਼ਵਾਸ ਸੀ ਕਿ ਇੱਕ ਪਾਠੀ ਨੂੰ ਬੁਲਾ ਲੈਣਾ ਤੇ 125 ਰੁਪਏ ਦਾ ਪ੍ਰਸ਼ਾਦ ਕਰਕੇ ਸੰਗਤ ਇਕੱਠੀ ਕਰਕੇ ਗੁਰਦੁਆਰਿਓਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਆ ਕੇ ਪਾਠ ਕਰ ਲੈਣਾ, ਪਾਠੀ ਦਾ ਕਾਹਲੀ ਕਾਹਲੀ 5-4 ਦਿਨ ਵਿੱਚ ਪਾਠ ਕਰ ਲੈਣਾ ਤੇ ਕਿਸੇ ਘਰ ਵਾਲੇ ਦਾ ਪਾਠ ਹੁੰਦੇ ਕੋਲ ਆ ਕੇ ਬੈਠਣਾ ਤੱਕ ਵੀ ਨਾ, ਤੇ ਭੋਗ ਵਾਲੇ ਦਿਨ ਉਸੇ ਤਰ੍ਹਾਂ ਫਿਰ ਸੰਗਤ ਦਾ ਇਕੱਠੇ ਹੋ ਜਾਣਾ, ਪ੍ਰਸ਼ਾਦ ਛਕ ਛਕਾ ਕੇ ਘਰੋਂ ਘਰੀ ਚਲੇ ਜਾਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸ਼ਬਦ ਪੜ੍ਹਦੇ ਸਿੰਘਾਂ ਨੇ ਗੁਰਦੁਆਰੇ ਛੱਡ ਆਉਣਾ, ਪਾਠੀ ਨੇ ਆਪਣੀ ਪੂਜਾ ਲੈ ਕੇ ਰਾਹ ਲੱਗਣਾ ਇਤਿਆਦਿ ਕਰਮਾਂ ਨਾਲ ਵਿਸ਼ੇਸ਼ ਲਾਭ ਨਹੀਂ ਹੁੰਦਾ। ਉਹਨਾਂ ਦਾ ਇਹ ਕਹਿਣਾ ਸੀ ਕਿ ਪਾਠ ਅਤ ਪ੍ਰੇਮ ਨਾਲ ਹੋਵੇ ਤੇ ਉਤਨਾ ਚਿਰ ਹੋਵੇ ਜਿਤਨਾ ਚਿਰ ਕਿ ਜਿਸ ਘਰ ਵਿੱਚ ਪਾਠ ਖੁੱਲ੍ਹਾ ਹੈ ਉਸ ਘਰ ਵਾਲੇ ਇੱਕ ਮਨ ਹੋ ਕੇ ਸੁਣ ਸਕਣ। ਫੇਰ ਪੜ੍ਹਦਾ ਹਾਂ ਜੀ, ਉਹਨਾਂ ਦਾ ਇਹ ਕਹਿਣਾ ਸੀ ਕਿ ਪਾਠ ਅਤ ਪ੍ਰੇਮ ਨਾਲ ਹੋਵੇ ਤੇ ਉਹਨਾਂ ਚਿਰ ਹੋਵੇ ਜਿੰਨਾ ਚਿਰ ਕਿ ਜਿਸ ਘਰ ਵਿੱਚ ਪਾਠ ਖੁੱਲ੍ਹਾ ਹੈ ਉਸ ਘਰ ਵਾਲੇ ਇੱਕ ਮਨ ਹੋ ਕੇ ਸੁਣ ਸਕਣ। ਐਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਦਾ ਵਾਯੂਮੰਡਲ ਦੀ ਸ਼ੁੱਧੀ ਤੋਂ ਬਿਨਾਂ ਲਾਭ ਉਹ ਨਹੀਂ ਸਨ ਗਿਣਦੇ। ਪਾਠੀ ਆਪਣੀ ਮਜ਼ਦੂਰੀ ਦੇ ਫਿਕਰ ਵਿੱਚ ਹਰ ਵੇਲੇ ਰਹਿੰਦਾ ਹੈ, ਪਾਠ ਵੱਲ ਉਸਦਾ ਕੋਈ ਧਿਆਨ ਨਹੀਂ ਹੁੰਦਾ, ਉਹ ਹਜ਼ੂਰੀ ਵਿੱਚ ਪਾਠ ਨਹੀਂ ਕਰਦਾ। ਨੋਟ, ਇਸਦਾ ਭਾਵ ਇਹ ਨਹੀਂ ਕਿ ਲੋਕ ਪਾਠੀਆਂ ਕੋਲ ਪਾਠ ਨਾ ਕਰਵਾਉਣ। ਮਤਲਬ ਇਹ ਹੈ ਕਿ ਪਾਠੀ ਮਨ ਨੂੰ ਹਾਜ਼ਰ ਕਰਕੇ ਤਿਆਰ ਬਰ ਤਿਆਰ ਹੋ ਕੇ ਪਾਠ ਕਰੇ। ਘਰ ਦੇ ਬੰਦੇ ਸ਼ੁੱਧ ਮਨ ਕਰਕੇ ਪਾਠ ਸੁਣਨ ਅਤੇ ਪਾਠੀ ਦੀ ਰੱਜ ਕੇ ਸੇਵਾ ਤਨ ਮਨ ਅਤੇ ਧਨ ਨਾਲ ਪੂਰੀ ਕਰਨ। ਘਰ ਦਾ ਕੋਈ ਸੁਣਦਾ ਨਹੀਂ, ਭੋਗ ਪੈਣ ਪਿੱਛੋਂ ਘਰ ਦੇ ਬੰਦਿਆਂ ਦੇ ਮਨ ਉੱਤੇ ਕੋਈ ਅਸਰ ਨਹੀਂ ਪੈਂਦਾ, ਉਹਨਾਂ ਦਾ ਜੀਵਨ ਕੋਈ ਪਲਟਾ ਨਹੀਂ ਖਾਂਦਾ, ਸਗੋਂ ਪਹਿਲੇ ਉਲਟੇ ਸੁਭਾਅ ਵਿੱਚ ਇੱਕ ਗੱਲ ਦਾ ਵਾਧਾ ਹੋ ਜਾਂਦਾ ਹੈ ਜੋ ਐਨ ਸਿੱਖੀ ਦੇ ਉਲਟ ਹੈ। ਉਹ ਹੈ ਹਉਮੈ ਦਾ ਨਿਵਾਸ। ਘਰ ਵਾਲੇ ਪਾਠ ਕਰਵਾ ਕੇ ਇਹ ਹਉਮੈ ਧਾਰ ਲੈਂਦੇ ਹਨ ਕਿ ਅਸੀਂ ਪਾਠ ਕਰਵਾਇਆ ਹੈ, ਅਸੀਂ ਇਤਨਾ ਖਰਚ ਕੀਤਾ, ਪੂਜਾ ਦਿੱਤੀ, ਦਾਨ ਦਿੱਤਾ, ਅਸੀਂ ਇਹ ਕੰਮ ਵਿੱਚ ਫਲਾਣੇ ਫਲਾਣੇ ਦੇ ਘਰ ਜਦ ਪਾਠ ਖੁੱਲ੍ਹੇ ਸਨ ਤਾਂ ਉਹਨਾਂ ਨਾਲੋਂ ਅੱਗੇ ਵੱਧ ਗਏ ਹਾਂ। ਸੋ ਇਸ ਤਰ੍ਹਾਂ ਉਹ ਪਹਿਲੀ ਜਿਹੜੀ ਹਉਮੈ ਸੀ ਪਾਠ ਹੋ ਜਾਣ ਤੋਂ ਪਿੱਛੋਂ ਵੱਧਦੀ ਹੈ, ਘਟਦੀ ਨਹੀਂ। ਮੈਂ ਤੀਸਰੀ ਵਾਰ ਫਿਰ ਪੜ੍ਹਨ ਲੱਗਾ ਹਾਂ। ਉਹਨਾਂ ਦਾ ਇਹ ਕਹਿਣਾ ਸੀ ਕਿ ਪਾਠ ਅਤ ਪ੍ਰੇਮ ਨਾਲ ਹੋਵੇ ਅਤੇ ਉਹਨਾਂ ਚਿਰ ਹੋਵੇ ਜਿਤਨਾ ਚਿਰ ਕਿ ਜਿਸ ਘਰ ਵਿੱਚ ਪਾਠ ਖੁੱਲ੍ਹਾ ਹੈ ਉਸ ਘਰ ਵਾਲੇ ਇੱਕ ਮਨ ਹੋ ਕੇ ਸੁਣ ਸਕਣ। ਸ਼੍ਰੀ ਗੁਰੂ ਵਾਕ ਹੈ, ਕਣਕ ਕਾਮਨੀ ਹੈ ਵਰ ਗੈ ਵਰ ਭੋ ਵਿਦਾਨ ਦਾ ਤਾਰਾ, ਅੰਨ ਵਸਤ੍ਰ ਭੂਮ ਬਹਾਰ ਪੈ ਨਾ ਮਿਲੀਏ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ, ਹਉ ਹਉ ਕਰਦ ਬੰਧਨ ਮੈਂ ਪਰਿਆ ਨਾ ਮਿਲੀਏ ਇਹ ਜੁਗਤਾ। ਸੋਠ ਮਹਲਾ ਪਹਿਲਾ ਪੰਨਾ 642। ਬਾਬਾ ਜੀ ਨੇ ਆਪਣੇ ਵਿਸ਼ਵਾਸ ਅਨੁਸਾਰ 40 ਦਿਨ ਵਿੱਚ ਪਾਠ ਕੀਤਾ ਅਤੇ ਘਰ ਦੇ ਜੀਆਂ ਦੇ ਕੰਨਾਂ ਵਿੱਚ ਪਾ ਪਾ ਕੇ ਉਹਨਾਂ ਦੇ ਮਨਾਂ ਨੂੰ ਹਲੂਣ ਹਲੂਣ ਕੇ ਕੀਤਾ। ਬਾਲਕ ਦੇ ਜਨਮ ਤੋਂ 40ਵੇਂ ਦਿਨ ਭੋਗ ਪਾਇਆ, ਉੱਪਰ ਲਿਖੇ ਅਨੁਸਾਰ ਨਾਮ ਰੱਖ ਕੇ ਵਾਹਿਗੁਰੂ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰ ਕੀਤਾ। ਇਹ ਗੱਲ ਵੀ ਦੱਸਣੀ ਉਚਿਤ ਹੈ ਕਿ ਬਾਬਾ ਜੀ ਨੇ ਸੰਤਾਂ ਦੇ ਜਨਮ ਤੋਂ ਪਹਿਲਾਂ ਮੂਲ ਮੰਤਰ ਦਾ 36 ਲੱਖ ਪਾਠ ਕੀਤਾ ਤੇ ਜਨਮ ਤੋਂ ਪਿੱਛੋਂ 125,000 ਜਪਜੀ ਸਾਹਿਬ ਦਾ ਪਾਠ ਕੀਤਾ। ਇਸ ਤੋਂ ਬਿਨਾਂ 33 ਮਾਲਾ ਮੂਲ ਮੰਤਰ ਦੀਆਂ ਉਹ ਨਿਤਨੇਮ ਨਾਲ ਕਰਦੇ ਸਨ, ਹਰ ਵੇਲੇ ਸਿਮਰਨ ਵਿੱਚ ਜੁਟੇ ਰਹਿੰਦੇ ਸਨ, ਰੋਟੀ 8 ਪਹਿਰੀ ਸਵੇਰੇ 10 ਵਜੇ ਛਕਦੇ ਸਨ, ਹੋਰ ਕੁਛ ਅੱਗੋਂ ਪਿੱਛੋਂ ਮੂੰਹ ਨਹੀਂ ਸਨ ਪਾਉਂਦੇ, ਨਾ ਦੁੱਧ ਨਾ ਚਾਹ ਅਤੇ ਨਾ ਕੁਛ ਹੋਰ, ਦਵਾਈ ਕਦੀ ਨਹੀਂ ਸਨ ਵਰਤਦੇ। ਬੱਚੇ ਦੇ ਜਨਮ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਉਂ ਕੀਤਾ ਜਾਂਦਾ ਹੈ? ਬੱਚਾ ਜਦ ਜਨਮਦਾ ਹੈ ਤਾਂ ਨਿਰੰਕਾਰੀ ਜੋਤ ਦਾ ਉਸ ਵਿੱਚ ਪ੍ਰਕਾਸ਼ ਹੁੰਦਾ ਹੀ ਹੈ। ਇਸ ਤੋਂ ਬਿਨਾਂ 2 ਹੋਰ ਚੀਜ਼ਾਂ ਲੈ ਕੇ ਜਨਮਦਾ ਹੈ, ਇੱਕ ਸਰੀਰ ਅਤੇ ਦੂਸਰਾ ਮਨ। ਇਹ ਤਿੰਨੇ ਚੀਜ਼ਾਂ ਵੱਖੋ ਵੱਖਰੀਆਂ ਭਾਸਦੀਆਂ ਹਨ, ਪਰੰਤੂ ਉਹ ਜੋਤ ਇਹਨਾਂ ਵਿੱਚ ਵੀ ਪ੍ਰਕਾਸ਼ ਹੈ। ਹਰ ਮਹਿ ਤਨ ਹੈ, ਤਨ ਮਹਿ ਹਰ ਹੈ, ਸਰਬ ਨਿਰੰਤਰ ਸੋਏ ਰੇ ਕਬੀਰ ਜੀ। ਇਹੋ ਤਿੰਨੇ ਮੰਡਲ ਸਰੀਰ ਦਾ, ਮਨ ਦਾ ਅਤੇ ਆਤਮਾ ਦਾ ਇਸ ਸੰਸਾਰ ਵਿੱਚ ਸਾਡੇ ਸਰੀਰ ਨਾਲੋਂ ਬਹੁਤ ਵੱਡੀ ਸਕੇਲ 'ਤੇ ਹਨ। ਮਹਾਂਵਾਕ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਪਰੰਤੂ ਇਹ ਤ੍ਰੈ ਮੰਡਲ ਭਿੰਨ ਭਿੰਨ ਮੰਡਲ ਨਹੀਂ ਹਨ। ਭਿੰਨ ਭਿੰਨ ਹੁਣ ਤਾਂ ਉਹ ਜੋਤ ਦਾ ਨਿਵਾਸ ਹਰ ਵਿੱਚ ਅੱਡੋ ਅੱਡੀ ਕਿਵੇਂ ਹੋਵੇ? ਉਹ ਤਾਂ ਅਖੰਡ ਹੈ, ਅਭੰਗ ਹੈ। ਅਸਲ ਵਿੱਚ ਇਹ ਤ੍ਰੈ ਨਾਮ ਸਰੀਰ, ਸਥੂਲ, ਮਨ ਅਤੇ ਆਤਮਾ ਤ੍ਰੈ ਗੁਣਾਂ ਦੇ ਪ੍ਰਧਾਨ ਹੋਣ ਕਰਕੇ ਪਏ ਹਨ। ਬਰਫ਼ ਦਾ ਢੇਰ ਹੋਵੇ ਉਸਨੂੰ ਸਭ ਨਿੱਗਰ ਔਰ ਸੋਲਿਡ ਹੀ ਕਹਿਣਗੇ, ਪਰੰਤੂ ਉਹ ਨਿੱਗਰ ਸ਼ੈ ਝੱਟ ਪਾਣੀ ਬਣ ਜਾਂਦੀ ਹੈ ਅਤੇ ਵਹਿਣ ਵਾਲੀ ਲਿਕੁਇਡ ਬਣ ਜਾਂਦੀ ਹੈ। ਇਹ ਪਾਣੀ ਅਦਿਸ਼ਟ ਹਵਾ ਗੈਸ ਭਾਫ਼ ਦਾ ਰੂਪ ਧਾਰ ਲੈਂਦਾ ਹੈ, ਪਰ ਫਿਰ ਵੀ ਸਾਡੇ ਪਾਸ ਤਿੰਨਾਂ ਦੇ ਨਾਮ ਅੱਡੋ ਅੱਡੀ ਹਨ। ਤਿਹਾਂ ਦੇ ਗੁਣ ਵੱਖਰੋ ਵੱਖਰੇ ਹਨ। ਇਸ ਨੂੰ ਅਸੀਂ ਬਰਫ਼ ਨਿੱਗਰ ਸ਼ੈ ਕਹਿੰਦੇ ਹਾਂ, ਇਸ ਨੂੰ ਪਾਣੀ ਨਾਲੋਂ ਭਿੰਨ ਕਹਿੰਦੇ ਹਾਂ, ਪਾਣੀ ਨੂੰ ਗੈਸ ਨਾਲੋਂ ਭਿੰਨ ਸਮਝਦੇ ਹਾਂ। ਸ਼ੈ ਇੱਕੋ ਹੀ ਹੈ, ਜਦ ਉਸ ਵਿੱਚ ਨਿੱਗਰਤਾ ਪ੍ਰਧਾਨ ਹੁੰਦੀ ਹੈ ਤਾਂ ਉਸਦਾ होर ना है। जब कोई होर गुण प्रधान हो जाता है तो उसका नाम झटपट बदल जाता है। सो इस तरह असा शरीर मन ते आत्मा नाम पाए हैं। मन तन पर्वत है पार ब्रह्म, ओह जोत हर थां पसरी हुई है। किसे थां कोई गुण प्रधान होने करके कोई नाम पै गया ते किसे थां कोई होर गुण प्रधान होने करके कोई होर नाम। श्री गुरुदेव जी फरमाते हैं, मन तू जोत स्वरूप है अपना मूल पछाण। सो शरीर दी अखीरली हद मन विच जा रहिंदी है। मन दी अखीरली हद परमात्मा विच जा रलदी है ते आत्मा दी अखीरली हद परमात्मा विच जा मिलदी है। तन मैं मनुआ मन मैं साचा, सो साचा मिल साचे राचा। 83 महला पहला। ਸਾਡੇ ਸੁਭਾਅ ਦੀ ਤਬਦੀਲੀ ਤੇ ਹਉਮੈ ਦੇ ਜਾਲੇ ਦੇ ਧੰਦ ਦੇ ਨਾਸ ਹੋਣ ਕਰਕੇ ਵਿੱਚੋਂ ਉਹ ਸੂਰਜ ਵਿੱਚ ਜੋਤ ਪੂਰੇ ਤੇਜ ਨਾਲ ਪ੍ਰਕਾਸ਼ੀ ਜਾਪਦੀ ਹੈ। ਇੱਕ ਹੋਰ ਉਦਾਹਰਣ ਲਈਏ, 1 ਇੰਚ ਚੌੜੀ ਤੇ ਕੋਈ 1 ਫੁੱਟ ਲੰਬੀ 1 ਲਾਈਨ ਖਿੱਚੀਏ। ਇਸਦਾ 1 ਸਿਰਾ ਬਿਲਕੁਲ ਉੱਜਲ ਚਿੱਟਾ ਤੇ ਦੂਜਾ ਸਿਰਾ ਬਿਲਕੁਲ ਅੰਧ ਕਾਲਾ। ਕਾਲਿਓਂ ਸਿਰਿਓਂ ਚਿੱਟੇ ਸਿਰੇ ਵੱਲ ਨੂੰ ਹੌਲੀ ਹੌਲੀ ਕਾਲਖ ਘਟਾਉਂਦੇ ਜਾਓ ਤਾਂ ਵੇਖੋਗੇ ਕਿ ਵਿਚਕਾਰ ਜਿਹੇ ਆ ਕੇ ਖਾਕੀ ਅਥਵਾ ਪੂਰਾ ਰੰਗ ਰਹਿ ਜਾਵੇਗਾ। ਉੱਥੋਂ ਫਿਰ ਜਿਉਂ ਜਿਉਂ ਚਿੱਟੇ ਵੱਲ ਨੂੰ ਜਾਵਾਂਗੇ ਕਾਲਖ ਦੀ ਥਾਂ ਮਿੜਦੀ ਮਿੜਦੀ ਬਿਲਕੁਲ ਉੱਡ ਜਾਏਗੀ, ਇੱਥੋਂ ਤੱਕ ਕਿ ਉਹ ਬਿਲਕੁਲ ਉੱਜਲ ਚਿੱਟਾ ਸਿਰਾ ਆ ਪਹੁੰਚੇਗਾ। ਸੋ ਇਸੇ ਤਰ੍ਹਾਂ 1 ਲਾਈਨ ਹੈ ਪਰਮਾਤਮਾ ਦੀ ਜਾਗਦੀ ਜੋਤ ਤੋਂ ਸੁੱਤੇ ਸਿੱਧ ਅੰਧ ਜੜ ਮਾਦੇ ਤੱਕ ਜਾਂ ਕਹੋ ਸਥੂਲ ਸਰੀਰ ਤੱਕ। ਇਸੇ ਸਰੀਰ ਤੋਂ ਆਰੰਭ ਹੋ ਕੇ ਸਰੀਰ ਪੁਣਾ ਘਟਦਾ ਘਟਦਾ ਮਨ ਵਿੱਚ ਅਤੇ ਮਨ ਪੁਣਾ ਬਰੀਕ ਹੁੰਦਾ ਹੁੰਦਾ ਆਤਮਾ ਪਰਮਾਤਮਾ ਵਿੱਚ ਜਾ ਪਹੁੰਚਦਾ ਹੈ। ਸੋ ਗੁਰਬਾਣੀ ਦੇ ਪਾਠ ਵਿਚਾਰ ਦਾ ਭਾਵ ਇਸ ਅੰਧਪੁਣੇ ਨੂੰ ਦੂਰ ਕਰਕੇ ਸਰੀਰ ਵਿੱਚੋਂ ਦੀ ਲੰਘ ਕੇ ਸ਼ਬਦ ਸੁਰਤ ਦੇ ਆਸਰੇ ਪਰਮਾਤਮਾ ਵਿੱਚ ਸਮਾਣ ਦਾ ਹੁੰਦਾ ਹੈ। ਅਸੀਂ ਗੱਲ ਕਰ ਰਹੇ ਸਾਂ ਮਨ ਦੀ। ਇਹ ਅਸੀਂ ਵੇਖ ਹੀ ਲਿਆ ਹੈ ਕਿ 3 ਮੰਡਲਾਂ ਵਿੱਚ ਹੀ ਸਰੀਰ ਮਨ ਅਤੇ ਆਤਮਾ ਉਹ ਜੋਤ ਤਾਂ ਹੈ ਹੀ, ਕਿਤੇ ਪ੍ਰਗਟ ਕਿਤੇ ਲੁਕਵੀਂ। ਉਸ ਤੋਂ ਬਿਨਾਂ ਮਨ ਦੀ ਬਣਤਰ ਦੇ ਹੋਰ ਗੱਲਾਂ ਉੱਤੇ ਨਿਰਭਰ ਹੈ। ਜਨਮਣ ਵੇਲੇ ਬੱਚਾ ਕੁਝ ਸੁਭਾਵਿਕ ਪ੍ਰਵਿਰਤੀਆਂ ਪਿਛਲੇ ਸੰਸਕਾਰਾਂ ਕਰਕੇ ਲੈ ਕੇ ਜਨਮਦਾ ਹੈ। ਇਹ ਸੁਭਾਵਿਕ ਪ੍ਰਵਿਰਤੀਆਂ ਇੰਸਟਿੰਕਟ ਸਾਡੇ ਮਨ ਦਾ ਬੀਜ ਹਨ। ਸਾਡੇ ਮਨ ਦਾ ਮੰਦਰ ਇਹਨਾਂ ਨੀਹਾਂ ਉੱਤੇ ਉਸਰਦਾ ਹੈ। ਸਾਡੇ ਮਨ ਵਿੱਚ 1 ਤਾਂ ਹੈ ਉਹ ਹਿੱਸਾ ਜੋ ਪ੍ਰਵਿਰਤੀਆਂ ਦੀ ਸ਼ਕਲ ਵਿੱਚ ਅਸੀਂ ਲੈ ਕੇ ਜੰਮਦੇ ਹਾਂ, ਦੂਜਾ ਹੈ ਉਹ ਹਿੱਸਾ ਜੋ ਇਹਨਾਂ ਦੇ ਆਸਰੇ ਉਸਾਰੀ ਨਾਲ ਮਨ ਦਾ ਮੰਦਰ ਖੜ੍ਹਾ ਹੁੰਦਾ ਹੈ। ਇਹ ਉਸਾਰੀ ਸਾਡੇ ਪਾਲਣਾ, ਸਾਡੀ ਵਿੱਦਿਆ, ਸੰਗੀਤ ਆਦਿ ਵਿੱਚ ਅਚਨਚੇਤ ਹੁੰਦੀ ਰਹਿੰਦੀ ਹੈ। ਸਾਡੇ ਜੀਵਨ ਦਾ ਪ੍ਰਯੋਜਨ ਇਹਨਾਂ ਪਸ਼ੂ ਪ੍ਰਵਿਰਤੀਆਂ ਨੂੰ ਸੁਧਾਰ ਕੇ ਇਸ ਤਰ੍ਹਾਂ ਤਰਬੀਅਤ ਦੇਣੀ ਹੈ ਕਿ ਅਸੀਂ ਆਪਣਾ ਮੂਲ ਅਸਲ ਜੋਤ ਨੂੰ ਅਨੁਭਵ ਕਰੀਏ। ਸੋ ਗੁਰਸਿੱਖਾਂ ਦੇ ਘਰ ਬੱਚੇ ਨੂੰ ਜਦ ਕਿ ਉਹ ਸੰਸਾਰ ਵਿੱਚ ਪੈਰ ਰੱਖਦਾ ਹੀ ਹੈ ਤਾਂ ਉਸਨੂੰ ਨਿਰੰਕਾਰੀ ਸਕੂਲ ਦਾ ਵਿਦਿਆਰਥੀ ਬਣਾਇਆ ਜਾਂਦਾ ਹੈ। ਇਸ ਦੇ ਵਿੱਚ ਸ਼ੱਕ ਨਹੀਂ ਕਿ ਬੱਚੇ ਨੂੰ ਉਸ ਵੇਲੇ ਐਤਨਾ ਗਿਆਨ ਨਹੀਂ ਹੁੰਦਾ। ਉਸਦੀ ਗਿਆਨ ਅਵਸਥਾ ਦਾ ਅਜੇ ਬੀਜ ਦੀ ਸ਼ਕਲ ਵਿੱਚ ਮੁੰਡ ਹੀ ਬੱਜਿਆ ਹੁੰਦਾ ਹੈ ਅਤੇ ਉਸਦਾ ਮਨ 1 ਕਿਸਮ ਦਾ ਧੁੰਦਲਾ ਜਿਹਾ ਮੰਡਲ ਹੁੰਦਾ ਹੈ। ਅਸੀਂ ਮੰਨਦੇ ਹਾਂ ਕਿ ਬੱਚੇ ਦੇ ਸਰੀਰ ਉੱਤੇ ਗੰਦੇ ਵਾਯੂਮੰਡਲ ਦਾ ਜਾਂ ਹਨੇਰ ਘੁੱਪ ਦਾ ਅਨੁਭੂਲ ਹੀ ਇਹ ਅਸਰ ਹੁੰਦਾ ਹੈ ਕਿ ਉਸਦਾ ਸਰੀਰ ਪੀਲਾ ਅਤੇ ਕਮਜ਼ੋਰ ਪੈ ਜਾਂਦਾ ਹੈ। ਇਸੇ ਤਰ੍ਹਾਂ ਸ਼ੁੱਧ ਪੌਣ ਪਾਣੀ ਦਾ ਅਸਰ ਚੰਗਾ ਹੁੰਦਾ ਹੈ, ਇਹ ਪ੍ਰਤੱਖ ਹੈ। ਇਹੋ ਹਾਲਤ ਸਾਡੇ ਮਾਨਸਿਕ ਮੰਡਲ ਦੀ ਹੈ। ਘਰ ਦੇ ਸਾਰੇ ਮੰਡਲ ਨੂੰ ਪਵਿੱਤਰ ਬਾਣੀ ਦੇ ਪਾਠ ਨਾਲ ਪਵਿੱਤਰ ਕੀਤਾ ਜਾਂਦਾ ਹੈ ਤਾਂ ਜੋ ਬੱਚਾ ਜਿੱਥੇ ਸ਼ੁੱਧ ਪੌਣ ਅਤੇ ਸ਼ੁੱਧ ਵਾਯੂ ਹਾਸਲ ਕਰੇ ਉੱਥੋਂ ਪਵਿੱਤਰ ਅਤੇ ਸ਼ੁੱਧ ਮਾਨਸਿਕ ਮੰਡਲ ਵਿੱਚ ਤਰਬੀਅਤ ਪਾਵੇ। ਘਰ ਦੇ ਸਾਰੇ ਜੀਆਂ ਦੇ ਮਨ ਦੇ ਸ਼ੁੱਧ ਅਤੇ ਪਵਿੱਤਰ ਹੋਣ ਨਾਲ ਬੱਚੇ ਦੇ ਮਨ ਦੀ ਉਸਾਰੀ ਆਪਣੇ ਆਪ ਹੀ ਅਨੁਭੂਲ ਸ਼ੁੱਧ ਅਤੇ ਪਵਿੱਤਰ ਹੁੰਦੀ ਜਾਵੇਗੀ। ਮਾਤਾ ਜਿਸ ਦੀ ਗੋਦ ਵਿੱਚ ਉਹ ਬਹੁਤਾ ਰਹੇਗਾ ਜੇਕਰ ਪਵਿੱਤਰ ਮਨ ਰੱਖੇਗੀ ਤਾਂ ਸੁਭਾਵਿਕ ਬੱਚੇ ਵਿੱਚ ਪਵਿੱਤਰਤਾ ਦੇ ਬੀਜ ਪੈਂਦੇ ਜਾਣਗੇ ਜਾਂ ਉਹ ਪਿਛਲੇ ਬੀਜਾਂ ਤੋਂ ਉੱਗੇਗੀ, ਉੱਗੀ ਅੰਗੂਰੀ ਨੂੰ ਉਹ ਪਵਿੱਤਰਤਾ ਦੀ ਪਿਉਂਦੇ ਚੜ੍ਹਦੀ ਰਹੇਗੀ। ਇਸੇ ਤਰ੍ਹਾਂ ਪਿਤਾ, ਭਰਾਤਾ, ਭੈਣ, ਭਾਈ, ਗੱਲ ਕੀ ਜਿਤਨੇ ਘਰ ਦੇ ਜੀ ਹੋਣਗੇ ਅਤੇ ਜਿਤਨੀਆਂ ਨਾਲ ਬੱਚੇ ਦਾ ਵਾਹ ਪਏਗਾ ਉਹ ਪਹਿਲੇ 40 ਦਿਨਾਂ ਵਿੱਚ ਸਾਂਝ ਸਵੇਰ ਦੇ ਕੀਰਤਨ ਨਾਲ, ਅਕਾਲੀ ਬਾਣੀ ਦੇ ਰੋਜ਼ਾਨਾ ਪਾਠ ਨਾਲ ਪਵਿੱਤਰ ਹੋ ਜਾਇਆ ਕਰਨਗੇ। ਇਹਨਾਂ ਪਵਿੱਤਰ ਹੋਏ ਮਨਾਂ ਦੀ ਛੂਹ ਨਾਲ ਇਸ ਪਵਿੱਤਰ ਮੰਡਲ ਵਿੱਚ ਨਵਾਂ ਆਇਆ ਮਨ ਵੀ ਪਵਿੱਤਰ ਹੋਵੇਗਾ। ਸੋ ਗੁਰਸਿੱਖਾਂ ਦੇ ਘਰਾਂ ਵਿੱਚ ਸਿੱਖੀ ਆਦਰਸ਼ਕ ਜੀਵਨ ਨੂੰ ਪ੍ਰਾਪਤ ਕਰਨ ਲਈ ਜੰਮਣ ਤੋਂ ਹੀ ਯਤਨ ਅਤੇ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਵੇਖਾਂਗੇ ਕਿ ਇਹ ਤਰਬੀਅਤ ਕਿਸ ਤਰ੍ਹਾਂ ਇਸ ਬੱਚੇ ਨੂੰ ਪੂਰਨ ਸੰਤ ਬਣਾਉਂਦੀ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸਿਸੀ ਨਾਨਕਾ ਪੂਰਨ ਸੋਈ ਸੰਤ। ਗੋੜੀ ਮਹਲਾ ਪੰਜਵਾਂ।